ਰਾਗ ਹੈ ਮਹੱਲਾ ਚੌਥਾ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ
ਮੇਰੇ ਸਹਾਰ ਮੈਂ ਹਰ ਦਰਸ਼ਨ ਸੁਖ ਹੋਏ
ਪਹਿਲੀ ਪੰਕਤੀ ਰਹਾਉ ਦੀ ਸਤਿਗੁਰੂ ਕਿਰਪਾ ਕਰ ਰਹੇ ਨੇ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਇੱਥੇ ਸ਼ਾਹ ਤੋਂ ਭਾਵ ਪਾਤਸ਼ਾਹ ਬਾਣੀ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਰਾਜਾਨ ਰਾਜ ਵੀ ਕਿਹਾ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਆਪਾਂ ਰੋਜ਼ ਪੜ੍ਹਦੇ ਹਾਂ ਭਗਤ ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ ਰਾਜੇ ਬੜੇ ਹੋਣਗੇ ਪਰ ਉਹਨਾਂ ਦੇ ਰਾਜ ਦੀ ਹੱਦ ਸੀਮਤ ਹੈ ਵਾਹਿਗੁਰੂ ਪਰਮਾਤਮਾ ਇੱਕ ਐਸਾ ਰਾਜਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਤੇ ਮਹਾਰਾਜ ਨੇ ਇੱਥੋਂ ਤੱਕ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਜਿਹੜੇ ਉਸ ਰਾਜੇ ਨਾਲ ਪਾਤਸ਼ਾਹ ਨਾਲ ਸ਼ਾਹ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਰਾਜ ਵੀ ਕੇਵਲ ਧਰਤੀ ਦੇ ਛੋਟੇ ਜਿਹੇ ਟੁਕੜੇ ਤੇ ਨਹੀਂ ਹੁੰਦਾ ਬਲਕਿ ਉਹ ਵੀ ਖੰਡਾਂ ਬ੍ਰਹਿਮੰਡਾਂ ਦੇ ਪਾਤਸ਼ਾਹ ਬਣ ਜਾਂਦੇ ਨੇ ਕਦੋਂ ਜਦੋਂ ਸੱਚੇ ਪਾਤਸ਼ਾਹ ਦੀ ਉਹ ਸਿਫਤ ਆਪਣੇ ਜੀਵਨ ਦੇ ਅੰਦਰ ਕਰਦੇ ਆਪ ਜੀ ਇਹ ਬਚਨ ਰੋਜ਼ਾਨਾ ਪੜ੍ਹਦੇ ਹੋ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ ਜਿਵੇਂ ਵਾਹਿਗੁਰੂ ਪਰਮਾਤਮਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਹੇ ਮੇਰੇ ਪਾਤਸ਼ਾਹ ਜਦੋਂ ਮੈਨੂੰ ਤੇਰੇ ਦਰਸ਼ਨ ਹੁੰਦੇ ਹਨ ਉਸ ਵੇਲੇ ਮੈਨੂੰ ਸੁੱਖ ਪ੍ਰਾਪਤ ਹੁੰਦਾ ਹੈ ਸੁੱਖ ਦੇ ਖੱਖੇ ਨੂੰ ਔਂਕੜ ਲੱਗਾ ਜਿਸ ਦਾ ਭਾਵ ਹੈ ਆਤਮਕ ਸੁੱਖ ਅੰਦਰ ਦਾ ਸੁੱਖ ਦੁਨਿਆਵੀ ਤੌਰ ਤੇ ਬੰਦੇ ਵਕਤੀ ਤੌਰ ਤੇ ਸਾਨੂੰ ਸੁਖੀ ਨਜ਼ਰ ਆਉਣਗੇ ਪਰ ਕੁਝ ਸਮੇਂ ਵਾਸਤੇ ਰੱਬ ਦੇ ਪਿਆਰੇ ਹਰ ਵੇਲੇ ਖੇੜੇ ਵਿੱਚ ਕਿਉਂ ਰਹਿੰਦੇ ਨੇ ਹਰ ਹਾਲਤ ਵਿੱਚ ਸੁਖੀ ਕਿਉਂ ਰਹਿੰਦੇ ਨੇ ਉਸਦਾ ਕਾਰਨ ਹੈ ਆਪਾਂ ਰੋਜ਼ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁੱਖ ਪਾਪ ਕਾ ਨਾਸ ਉਹ ਹਰ ਵੇਲੇ ਸੁਖ ਵਿੱਚ ਨੇ ਦੁੱਖ ਹੋਵੇ ਵੀ ਦੁੱਖਾਂ ਵਿੱਚ ਘਿਰੇ ਹੋਏ ਹੋਣਗੇ ਤੇ ਫਿਰ ਵੀ ਦੁੱਖ ਨੂੰ ਦੁੱਖ ਨਹੀਂ ਮੰਨਦੇ ਆ ਵੇਖਦੇ ਆਪਾਂ ਬਹੁਤ ਸਾਰੇ ਰੱਬ ਦੇ ਪਿਆਰੇ ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹਾਉਣ ਵਾਲੇ ਬਾਣੀ ਵਿਚਾਰਨ ਵਾਲੇ ਬਾਣੀ ਵਿਚਾਰ ਕੇ ਸੁਣਾਉਣ ਵਾਲੇ ਜੇ ਘਰ ਵਿੱਚ ਕੋਈ ਦੁੱਖਦਾਈ ਘਟਨਾ ਵਾਪਰ ਜਾਵੇ ਦੁਨਿਆਵੀ ਤੌਰ ਤੇ ਤੇ ਅਸੀਂ ਕਹਿੰਦੇ ਹਾਂ ਦੁਖੀ ਹਿਰਦੇ ਨਾਲ, ਆ ਤੁਹਾਨੂੰ ਕਾਰਡ ਕੂਡ ਆਉਂਦੇ ਨੇ, ਸੰਦੇਸ਼ ਆਉਂਦੇ ਨੇ, ਆਪਾਂ ਕਹਿੰਦੇ ਹਾਂ ਦੁਖੀ ਹਿਰਦੇ ਨਾਲ ਤੁਹਾਨੂੰ ਸੂਚਿਤ ਕੀਤਾ ਜਾਂਦਾ ਸਾਡੇ ਸਤਿਕਾਰਯੋਗ ਪਿਤਾ ਹੋਵੇ, ਮਾਤਾ ਹੋਵੇ, ਭੈਣ ਹੋਵੇ, ਘਰ ਵਾਰੀ ਹੋਵੇ, ਪੁੱਤਰ ਹੋਵੇ, ਦੁਖੀ ਹਿਰਦਾ ਆਪਾਂ ਕਹਿੰਦੇ ਹਾਂ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦੀ ਅਰਦਾਸ ਹੁੰਦੀ ਕਿ ਵੀ ਮੈਂ ਤਾਂ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਉਹ ਦੁਖੀ ਨਹੀਂ ਹੁੰਦੇ। ਬਾਬਾ ਨਾਨਕ ਜੀ ਦਾ ਆਗਮਨ ਪੁਰਬ ਆਪਾਂ ਮਨਾ ਰਹੇ ਹਾਂ ਅੱਜ ਠੀਕ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਤਿਗੁਰਾਂ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਣਾ। ਕਈ ਦਿਨ ਤੋਂ ਗੁਰੂ ਕੇ ਕੀਰਤਨੀ ਵਾਹਿਗੁਰੂ ਦੀ ਕਿਰਪਾ ਨਾਲ ਬਾਬਾ ਨਾਨਕ ਦੀਆਂ ਸਿਫਤਾਂ ਕਰ ਰਹੇ ਨੇ ਤੇ ਸਾਧ ਸੰਗਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜੀਵਨ ਦੇ ਅੰਦਰ ਇਹ ਤਜਰਬਾ ਦੱਸਦੇ ਨੇ ਕੋਈ ਵੀ ਸੁਖੀ ਨਹੀਂ, ਹਰ ਬੰਦਾ ਦੁਖੀ ਹੈ, ਹਰ ਸੰਸਾਰ ਦਾ ਵਿਅਕਤੀ ਦੁਖੀ ਨਜ਼ਰ ਆ ਰਿਹਾ। ਕਿਉਂ? ਕਿਉਂਕਿ ਸੁੱਖ ਦਾ ਸਾਧਨ ਛੱਡ ਦਿੱਤਾ ਹੈ, ਸੁੱਖ ਦੇ ਸੋਮੇ ਨਾਲ ਉਹ ਟੁੱਟ ਗਏ। ਆਖਿਆ ਸੀ ਨਾ ਡੰਕੇ ਦੀ ਆਵਾਜ਼ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ, ਸਭ ਸੁੱਖ ਦਾਤਾ ਰਾਮ ਹੈ, ਬਸ ਸੁੱਖਾਂ ਦਾ ਦਾਤਾ ਉਹ ਹੈ, ਤੇ ਨਾਲ ਹੀ ਕਹਿ ਦਿੱਤਾ ਦੂਸਰ ਨਾ ਹਨ ਕੋਈ, ਹੋਰ ਦੂਜਾ ਕੋਈ ਨਹੀਂ। ਬਾਬਾ ਜੀ ਦੇ ਬਚਨ ਆਪਾਂ ਪੜ੍ਹਦੇ ਹਨ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ। ਉਸ ਵਿੱਚ ਅਰਸ਼ਾਂ ਦੇ ਰਾਜੇ ਵੀ, ਫਰਸ਼ਾਂ ਦੇ ਰਾਜੇ ਵੀ ਸਭ ਨਾਲ ਜ਼ਿਕਰ ਕਰ ਦਿੱਤਾ, ਗਿਆਨੀਆਂ ਦਾ, ਜੋਗੀਆਂ ਦਾ, ਪੰਡਤਾਂ ਦਾ ਵੀ ਜ਼ਿਕਰ ਕਰ ਦਿੱਤਾ, ਪਰ ਨਾਲ ਹੀ ਕਹਿ ਦਿੱਤਾ ਨਾਨਕ ਦੁਖੀਆ ਸਭ ਸੰਸਾਰ। ਪਰ ਨਾਲ ਅਖੀਰ ਵਿੱਚ ਕਿਰਪਾ ਕੀਤੀ, ਮੰਨੇ ਨਾਉ ਸੋਈ ਜਿਨ ਜਾਏ, ਔਰੀ ਕਰਮ ਨਾ ਦੇਖੈ ਲਾਏ। ਨਾਨਕ ਦੁਖੀਆ ਸਭ ਸੰਸਾਰ ਹੈ, ਪਰ ਸੁਖੀ ਕੌਣ ਹੈ? ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ, ਧਾਨੀ ਉਸ ਜਨਮਾ ਨਾਨਕ ਤਿਸ ਬਲਿਹਾਰੀ। ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਸ਼ਾਹ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦੇ, ਕਿਉਂਕਿ ਤੇਰੇ ਦਰਸ਼ਨ ਕਰਕੇ ਹੀ ਆਤਮਕ ਸੁੱਖ ਪ੍ਰਾਪਤ ਹੋਣਾ। ਰੱਬ ਦਾ ਸਰੀਰ ਹੈ? ਸਤਿਗੁਰੂ ਜੀ ਆਖਦੇ ਨੇ ਨਹੀਂ, ਫਿਰ ਦਰਸ਼ਨ ਕਿਵੇਂ ਕਰਾਂਗੇ? ਨਾ ਕੋਈ ਰੰਗ ਹੈ, ਨਾ ਕੋਈ ਰੂਪ ਹੈ, ਨਾ ਰੇਖ ਹੈ। ਆਪ ਜੀ ਰੋਜ਼ ਪੜ੍ਹਦੇ ਹੋ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਉ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਮਹਾਰਾਜ ਕਿਰਪਾ ਕਰਦੇ ਨੇ, ਦਰਸ਼ਨ ਕਰਨਗੇ ਕਿੱਥੇ ਹੋਣਗੇ, ਕਿਵੇਂ ਹੋਣਗੇ? ਨਾਰਦ ਮੁਨੀ ਨੇ ਸਵਾਲ ਕੀਤਾ। ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਆਪਾਂ ਪੜ੍ਹਦੇ ਹਨ, ਨਿਜ ਘਰ ਨੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗਤ ਮੇਰੋ ਨਿਜ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਕੱਲ ਆਪਾਂ ਪੜ੍ਹ ਰਹੇ ਸੀ ਮੰਗਰ ਮਾਹੇ ਸੁਵੰਦੀਆਂ, ਪਰਸੋਂ ਹਰ ਪਿਰ ਸੰਗ ਬੈਠੜੀਆਂ, ਪਿਰ ਨਾਲ ਕੌਣ ਬੈਠੇਗਾ ਜਿਹੜਾ ਗੁਰੂ ਕੀ ਸੰਗਤ ਵਿੱਚ ਆਵੇਗਾ? ਬਾਬਾ ਨਾਨਕ ਨੇ ਸਭ ਤੋਂ ਵੱਡਾ ਪਰ ਉਪਕਾਰ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਇਹ ਕੀਤਾ ਕਿ ਸਾਨੂੰ ਗੁਰੂ ਦੀ ਸੰਗਤ ਬਖਸ਼ੀ, ਧਰਮਸ਼ਾਲਾ ਬਣਾਈਆਂ ਤੇ ਆਖਿਆ ਇਹਨਾਂ ਦੇ ਵਿੱਚ ਬੈਠ ਕੇ ਸਤਸੰਗਤ ਕਰਿਆ ਕਰੋ, ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰੋ, ਵਾਹਿਗੁਰੂ ਦੀ ਉਸਤਤ ਕਰੋ, ਟੋਕੇ ਸੁੱਖ ਮਿਲਣਾ ਕਦੋਂ, ਉਠਤ ਸੁਖੀ ਆ ਬੈਠਤ ਸੁਖੀ ਆ, ਭਉ ਨੀ ਲਾਗੇ ਜਾਂ ਐਸੇ ਬੁਧੀਆ। ਰੱਬ ਦੇ ਦਰਸ਼ਨ ਸਤਿਗੁਰਾਂ ਨੇ ਮੰਗਤੇ ਬਣ ਕੇ ਮੰਗੇ, ਮੰਗਤੇ ਬਣ ਕੇ ਭਿਖਾਰੀ ਬਣ ਕੇ ਹੱਥ ਦੋਵੇਂ ਜੋੜ ਕੇ ਆਖਿਆ ਭਾਉ ਤੇਰਾ ਭਾਂਗ ਖਲੜੀ ਮੇਰਾ ਚੇਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ। ਦਰਸ਼ਨ ਮੰਗੇ ਭਿਖਾਰੀ ਬਣ ਕੇ, ਦਰਸ਼ਨ ਪਿਆਸੀ ਦਿਨ ਸਰਾਤ, ਚਿੱਤ ਨੂੰ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਕਿਉਂਕਿ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਧਿਆਨ ਦੇਵਿਓ, ਆਮ ਲੋਕ ਜੁੜਿਆ ਨੂੰ ਜੋੜਦੇ ਨੇ, ਜੁੜਿਆ ਨੂੰ ਜੋੜਦੇ ਨੇ, ਪਰ ਟੁੱਟਿਆਂ ਨੂੰ ਜੋੜਨ ਵਾਲੇ ਕੌਣ ਨੇ? ਬਾਬਾ ਨਾਨਕ ਜੀ। ਜਿਨ੍ਹਾਂ ਨੂੰ ਜਿਨ੍ਹਾਂ ਦੇ ਦੁਨਿਆਵੀ ਗੁਰੂਆਂ ਨੇ ਸਰਾਫ ਦੇ ਦਿੱਤੇ, ਜਿਹੜੇ ਟੁੱਟ ਗਏ ਦੁਨੀਆਂ ਨਾਲੋਂ, ਇੱਥੋਂ ਤੱਕ ਕਿ ਉਹ ਲੋਕਾਂ ਦੇ ਵਿੱਚ ਰਾਕਸ਼ਸ ਮੰਨੇ ਜਾਣ ਲੱਗ ਪਏ। ਰਾਕਸ਼ਸ ਹੈ ਬੰਦੇ ਸਨ, ਕੌਡਾ ਭੀਲ ਕੌਣ ਸੀ? ਬੰਦਾ। ਪਰ ਉਸਦੇ ਗੁਰੂ ਨੇ ਸਰਾਪ ਦੇ ਦਿੱਤਾ, ਪਰ ਨਾਲ ਹੀ ਬੇਨਤੀ ਕੀਤੀ ਕਦੋਂ ਮਿਲਾਪ ਹੋਵੇਗਾ, ਕਦੋਂ ਫਿਰ ਮੇਰਾ ਇਹ ਸਰਾਪ ਟੁੱਟੇਗਾ। ਤੇ ਸਾਧ ਸੰਗਤ, ਇਸ਼ਾਰਾ ਬਾਬਾ ਨਾਨਕ ਜੀ ਵੱਲ ਹੈ। ਮੈਂ ਬੇਨਤੀ ਕਰ ਰਿਹਾ, ਬਾਬਾ ਨਾਨਕ ਨੇ ਟੁੱਟਿਆਂ ਨੂੰ ਜੋੜਿਆ, ਸਰਾਫਿਆਂ ਨੂੰ ਜੋੜਿਆ, ਜਿਨ੍ਹਾਂ ਨੂੰ ਕੋਈ ਜੋੜ ਨਹੀਂ ਸੀ ਸਕਦਾ ਉਹਨਾਂ ਉੱਤੇ ਵੀ ਕਿਰਪਾ ਕੀਤੀ। ਪਰ ਕਿੰਨੀ ਆਪ ਜੀ ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਹੋ, ਕਲਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਬੜੇ ਸ਼ਬਦ ਦੀ ਪਾਵਨ ਬਾਣੀ ਦੇ ਅੰਦਰ, ਜਿਸ ਵਿੱਚ ਬਾਰ ਬਾਰ ਮੰਗ ਕੀਤੀ ਗਈ ਕਿ ਵਾਹਿਗੁਰੂ ਕਿਰਪਾ ਕਰੋ, ਆਪਣੇ ਦਰਸ਼ਨ ਦਿਓ। ਇੱਥੋਂ ਤੱਕ ਆਖ ਦਿੱਤਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਵੀ ਜਿਹੜਾ ਮਿਲਿਆ ਹੋਇਆ ਮੈਨੂੰ ਪਿਆਰੇ ਦੇ ਨਾਲ ਮਿਲਾ ਦੇਵੇ, ਮੈਂ ਉਸ ਤੋਂ ਸਦਕੇ ਜਾਣਾ, ਉਸ ਤੋਂ ਬਲਿਹਾਰ ਜਾਣਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇਹ ਮੇਰੇ ਪਾਤਸ਼ਾਹ ਵਾਹਿਗੁਰੂ ਜੀ, ਤੇਰੇ ਦਰਸ਼ਨਾਂ ਨਾਲ ਹੀ ਮੈਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ।
ਹਮਰੀ ਬੇਦਲ ਤੂੰ ਜਾਣਦਾ ਸਾਹਾ, ਔਰ ਕਿਆ ਜਾਣੈ ਕੋਈ,
ਮੇਰੀ ਅੰਦਰ ਦੀ ਪੀੜਾ ਤੂੰ ਹੀ ਜਾਣਦਾ, ਹੋਰ ਮੇਰੀ ਅੰਦਰ ਦੀ ਪੀੜਾ ਨੂੰ ਕੋਈ ਨਹੀਂ ਜਾਣਦਾ। ਮੇਰੀ ਅੰਦਰ ਦੀ ਪੀੜਾ ਤੂੰ ਨਹੀਂ ਜਾਣਦਾ, ਕਿਉਂਕਿ ਜਾਣ ਕੇ ਅੰਤਰ ਦਰਦ ਨ ਪਾਈ, ਸੋ ਕਦ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨ ਪਾਈ। ਮਹਾਰਾਜ ਆਖ ਦਿਨ, ਜਿੰਨਾ ਅੰਦਰ ਉਮਰ ਥਲ ਸੇ ਜਾਣਨ ਸੂਰੀਆ, ਮੇਰੀ ਮੇਦਨ ਮੇਰੀ ਅੰਦਰ ਦੀ ਪੀੜਾ ਨੂੰ ਕੇਵਲ ਤੂੰ ਜਾਣਦਾ। ਆਇਆ ਸੀ ਨਾ ਵੈਦ ਹਰਦਾਸ, ਜਦੋਂ ਪਿਤਾ ਜੀ ਨੇ ਮੰਗਵਾਇਆ ਰਿਸ਼ਤੇਦਾਰਾਂ ਦੇ ਕਹਿਣ ਤੇ, ਸਤਿਗੁਰੂ ਜੀ ਕੁਝ ਖਾਂਦੇ ਨੀ, ਕੁਝ ਪੀਂਦੇ ਨੀ, ਬਹੁਤਾ ਬੋਲਦੇ ਨਹੀਂ, ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਵੈਦ ਸੱਦ ਲਿਆ ਤੇ ਵੈਦ ਨੇ ਬਾਂਹ ਫੜ ਕੇ ਆਪਣੀ ਵੈਦਗੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ। ਵੈਦ ਬੁਲਾਇਆ ਵੈਦਗੀ, ਪਗੜ ਪੰਡੋਲੇ ਬਾਂਹ, ਭੋਲਾ ਵੈਦ ਨੂੰ ਜਾਣੀ, ਕਰਕ ਕਰੇਜੇ ਮਾਂ, ਕਰਕ ਤਾਂ ਅੰਦਰ ਹੈ, ਪੀੜਾ ਤਾਂ ਅੰਦਰ ਹੈ। ਮਹਾਰਾਜ ਆਖਦੇ ਨੇ, ਤੂੰ ਸਿਆਣਾ ਵੈਦ ਤਾਂ ਹੈ, ਵੈਦਾਂ ਵਿੱਚੋਂ ਵੈਦ ਤੂੰ ਤਾਂ ਹੈ, ਜੇ ਮੇਰੇ ਅੰਦਰ ਦੀ ਪੀੜਾ ਨੂੰ ਪਹਿਚਾਨੇ, ਜੇ ਮੇਰੇ ਅੰਦਰ ਦੇ ਦਰਦ ਨੂੰ ਜਾਣੇ, ਜਿਹੜੀ ਦਵਾਈ ਤੂੰ ਦੇਣੀ ਹੈ ਇਸ ਨਾਲ ਮੇਰੀ ਅੰਦਰ ਦੀ ਪੀੜਾ ਨਹੀਂ ਮੁੱਕਣੀ। ਮਹਾਰਾਜ ਕਿਰਪਾ ਕਰਦੇ ਨੇ ਮੇਰੀ ਪੀੜਾ ਨੂੰ, ਜਿਹੜੀ ਮੇਰੇ ਅੰਦਰ ਹੈ, ਮੇਰੇ ਅੰਦਰ ਦਰਦ ਹੈ। ਪੜ੍ਹਦੇ ਨੂੰ ਆਪਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਰ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ ਨੇਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤਿੰਨ ਤਿੰਨ ਨਹੀਂ ਕੀਮਤ ਜਾਨੀ। ਐ ਮੇਰੇ ਪਾਤਸ਼ਾਹ ਮੇਰੀ ਅੰਦਰ ਦੀ ਵੇਦਨ ਨੂੰ ਤੂੰ ਜਾਣਦਾ, ਪੀੜਾ ਨੂੰ ਤੂੰ ਜਾਣਦਾ, ਹੋਰ ਕੋਈ ਨਹੀਂ ਜਾਣਦਾ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਐ ਮੇਰੇ ਸੱਚੇ ਮਾਲਕ ਤੂੰ ਸਦਾ ਹੀ ਅਟਲ ਹੈ ਤੇ ਜੋ ਕੁਝ ਤੂੰ ਕਰਦੈ ਬੰਦੇ ਦੇ ਕੀਤੇ ਵਿੱਚ ਉਕਾਈਆਂ ਹੋ ਸਕਦੀਆਂ ਨੇ, ਕਮੀਆਂ ਹੋ ਸਕਦੀਆਂ ਨੇ, ਪਰ ਤੇਰੇ ਕੀਤੇ ਕੰਮ ਦੇ ਵਿੱਚ ਕੋਈ ਉਕਾਈ ਨਹੀਂ, ਕੋਈ ਭੁੱਲ ਨਹੀਂ। ਤੇ ਬਾਣੀ ਅੰਦਰ ਸਤਿਗੁਰਾਂ ਨੇ ਕਿਰਪਾ ਕੀਤੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੋ ਸ਼ਕਤੀਆਂ ਅਭੁੱਲ ਨੇ, ਜਾਂ ਵਾਹਿਗੁਰੂ ਜਾਂ ਵਾਹਿਗੁਰੂ ਦਾ ਰੂਪ ਗੁਰੂ। ਕਿਉਂਕਿ ਆਖੀ ਨੇ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਬਿਨ ਸਤਿਗੁਰ ਕਿਵੇਂ ਨਾ ਪਾਇਓ, ਬਿਨ ਸਤਿਗੁਰ ਕਿਵੇਂ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ। ਮਹਾਰਾਜ ਆਖਦੇ ਨੇ ਗੁਰੂ ਤੋਂ ਬਗੈਰ ਕਿਸੇ ਨੂੰ ਨਹੀਂ ਮਿਲਿਆ, ਕਿਉਂਕਿ ਗੁਰੂ ਨੇ ਆਪਾ ਵਾਹਿਗੁਰੂ ਨੇ ਆਪਣਾ ਆਪ ਗੁਰੂ ਦੇ ਵਿੱਚ ਰੱਖਿਆ। ਤੇ ਸਤਿਗੁਰੂ ਨੂੰ ਮਿਲ ਕੇ ਬੰਧਨਾਂ ਤੋਂ ਖਲਾਸੀ ਪ੍ਰਾਪਤ ਹੁੰਦੀ ਹੈ, ਕਿਉਂਕਿ ਵਾਹਿਗੁਰੂ ਨਾਲ ਹੀ ਗੁਰੂ ਜੋੜਦਾ ਹੈ। ਸਤਿਗੁਰੂ ਵਿੱਚੋਂ ਵਾਰਿਆ, ਮਹਾਰਾਜ ਆਖਦੇ ਨੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ, ਜਿੱਤ ਮਿਲਿਆ ਖਸਮ ਸੰਭਾਲਿਆ। ਜਿਹਨੂੰ ਮਿਲ ਕੇ ਖਸਮ ਨਾਲ ਖਸਮ ਦੀ ਯਾਦ ਅੰਦਰ ਆਉਂਦੀ ਹੈ, ਕਿਉਂਕਿ ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ, ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਮਹਾਰਾਜ ਕਿਰਪਾ ਕਰਦੇ ਨੇ ਮਾਲਕ ਵੀ ਤੂੰ ਸੱਚਾ ਹੈ, ਸਦਾ ਅਟਲ ਰਹਿਣ ਵਾਲਾ ਹੈ, ਤੇਰੇ ਕੀਤੇ ਦੇ ਵਿੱਚ ਕੋਈ ਉਪਾਈ ਨਹੀਂ। ਭਾਵ ਤੇਰੇ ਕੀਤੇ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਵਾਹਿਗੁਰੂ ਨੇ ਗਲਤ ਕੀਤਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਹੋਸ਼ੀ ਮਤ ਦੇ ਨਾਲ, ਮੇਰੇ ਨਾਲ ਰੱਬ ਨੇ ਧੱਕਾ ਕੀਤਾ ਜੀ, ਰੱਬ ਵੀ ਸਾਡੇ ਨਾਲ ਧੱਕਾ ਕਰ ਰਿਹਾ ਜੀ। ਨਹੀਂ, ਰੱਬ ਜੋ ਕਰਦਾ ਠੀਕ ਕਰਦਾ, ਰੱਬ ਗਲਤ ਨਹੀਂ ਕਰਦਾ। ਸਾਡੇ ਕੋਲ ਸੋਝੀ ਨਹੀਂ ਕਿ ਅਸੀਂ ਇਹ ਗੱਲ ਸਮਝ ਸਕੀਏ ਕਿ ਵਾਹਿਗੁਰੂ ਪਰਮਾਤਮਾ ਦਾ ਕੀਤਾ ਹੋਇਆ ਜਿਹੜਾ ਨਾ ਸਭ ਸੱਚ ਹੈ, ਉਸ ਵਿੱਚ ਕੋਈ ਉਕਾਈ ਨਹੀਂ।
ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਈ।
ਵਾਹਿਗੁਰੂ ਜੀ ਝੂਠਾ ਕਿਹਨੂੰ ਆਖੀਏ, ਕਿਉਂਕਿ ਸਾਰਿਆਂ ਵਿੱਚ ਤੂੰ ਹੈ, ਤੇਰੇ ਤੋਂ ਬਗੈਰ ਹੋਰ ਕੋਈ ਹੈ ਨਹੀਂ। ਫਰੀਦਾ ਖਾਲਕ ਖਲਕ ਮੈਂ, ਖਲਕ ਰੱਬੇ ਵਸੇ ਰੱਬ ਮਾਈ, ਮੰਦਾ ਕਿਸ ਨੂੰ ਆਖੀਏ। ਦੂਜਾ ਕੋਈ ਨਾ, ਦੂਜਾ ਹੈ ਹੀ ਨਹੀਂ, ਸਾਰਿਆਂ ਵਿੱਚ ਉਹ ਹੈ, ਫਿਰ ਮੰਦਾ ਕਿਹਨੂੰ ਕਵਾਂਗੇ, ਝੂਠਾ ਕਿਹਨੂੰ ਕਵਾਂਗੇ। ਇਸੇ ਵਾਸਤੇ ਮਹਾਰਾਜ ਨੇ ਕਿਰਪਾ ਕੀਤੀ ਪਾਵਨ ਬਾਣੀ ਦੇ ਅੰਦਰ, ਉਲਾਮੀ ਮੈਂ ਕਾਮ ਨਾ ਦੀਓ, ਮਨ ਮੀਟ ਤੁਹਾਰੋ ਕੀਓ, ਮੀਤ ਕਰੇ ਸੋਈ ਹਮ ਮਨ, ਮੀਤ ਕੇ ਕਰਤਬ ਕੁਸ਼ਲ ਸਮਨ। ਮਹਾਰਾਜ ਨੇ ਆਖਿਆ ਨਾ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਰਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵਹਿ ਦਿਨ ਰਾਤ।
ਵਾਹਿਗੁਰੂ ਜੀ ਸਾਰਿਆਂ ਵਿੱਚ ਤੂੰ ਵਰਤ ਰਿਹਾ, ਸਾਰਿਆਂ ਵਿੱਚ ਤੇਰੀ ਜੋਤ ਹੈ, ਤੇ ਸਾਰੇ ਹੀ ਤੈਨੂੰ ਧਿਆ ਰਹੇ ਨੇ ਦਿਨ ਰਾਤ। ਲਗਾਤਾਰ ਇੱਕ ਰਸ ਤੇਰਾ ਸਿਮਰਨ ਕਰ ਰਹੇ ਨੇ, ਤੇਰੇ ਧਿਆਨ ਵਿੱਚ ਜੁੜੇ ਹੋਏ ਨੇ, ਧਿਆਨ ਦੇਵਿਓ। ਸੋ ਦਰ ਤਿੰਨ ਜਗ੍ਹਾ ਤੇ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਜਪ ਬਾਣੀ ਦੇ ਵਿੱਚ, ਰਹਿਰਾਸ ਦੇ ਅੰਦਰ, ਤੇ ਫਿਰ ਸੋ ਦਰ ਰਾਗ ਦੇ ਵਿੱਚ। ਸਤਿਗੁਰਾਂ ਨੇ ਥੋੜਾ ਥੋੜਾ ਅੰਤਰ ਪਾਇਆ, ਅਰਥ ਇੱਕੋ ਹੀ ਨੇ, ਅਰਥਾਂ ਦਾ ਕੋਈ ਬਹੁਤਾ ਫਰਕ ਨਹੀਂ, ਪਰ ਜਿਹੜੇ ਨੇ ਨਾ ਅੱਖਰ ਉਹਨਾਂ ਦਾ ਥੋੜਾ ਜਿਹਾ ਅਦਲ ਬਦਲ ਕੀਤਾ। ਹੁਣ ਤਿੰਨਾਂ ਹੀ ਪੌੜੀਆਂ ਨੂੰ ਪੜ੍ਹੀਏ, ਕੌਣ ਕੌਣ ਧਿਆ ਰਿਹਾ, ਕੌਣ ਕੌਣ ਗਾ ਰਿਹਾ, ਸਤਿਗੁਰਾਂ ਦੇ ਧਿਆਨ ਵਿੱਚ ਜਿੰਨੇ ਆਏ, ਜਿੰਨੇ ਆਏ, ਅਜੇ ਹੋਰ ਵੀ ਹੋਣਗੇ ਜਿਹੜੇ ਗਾ ਰਹੇ ਹੋਣਗੇ। ਮਹਾਰਾਜ ਆਖਦੇ ਨੇ ਗਾਉਣ ਵਾਲੇ ਹੋਰ ਵੀ ਹੋਣਗੇ, ਪਰ ਜਿੰਨੀ ਕੁ ਮੈਨੂੰ ਤੂੰ ਅਕਲ ਬਖਸ਼ੀ, ਮੈਨੂੰ ਸੋਚੀ ਬਖਸ਼ੀ, ਉਹਨਾਂ ਕੋ ਮੈਂ ਦੱਸ ਦਿੱਤਾ ਤੈਨੂੰ ਆਹ ਵੀ ਗਾ ਰਿਹਾ, ਤੈਨੂੰ ਆਹ ਵੀ ਗਾ ਰਿਹਾ। ਹੋਰ ਕੀਤੇ ਗਾਵਨ ਸੇਵੇ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਅਜੇ ਹੋਰ ਵੀ ਗਾ ਰਹੇ ਹੋਣਗੇ, ਦਾਵਾ ਕੋਈ ਨੀ ਵੀ ਮੈਂ ਸਾਰੇ ਗਿਣ ਦਿੱਤੇ ਨੇ, ਨਹੀਂ ਅਜੇ ਹੋਰ ਵੀ ਗਾ ਰਹੇ ਹੋਣਗੇ, ਮੇਰੇ ਧਿਆਨ ਵਿੱਚ ਨਹੀਂ ਹੋਣਗੇ। ਇਹ ਹੈ ਸਤ ਸੰਗਤ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਨ ਦਾ ਢੰਗ। ਸਤਿਗੁਰੂ ਦਾ ਕੋਈ ਮਕਸਦ ਨਹੀਂ ਕਿਸੇ ਦੇ ਧਰਮ ਅਸਥਾਨ ਤੇ ਜਾ ਕੇ ਕਿਸੇ ਦੇ ਧਰਮ ਅਸਥਾਨ ਨੂੰ ਨਿੰਦਣਾ, ਜਾਂ ਕਿਸੇ ਧਾਰਮਿਕ ਬੰਦੇ ਨੂੰ ਨਿੰਦਣਾ, ਜਾਂ ਕਿਸੇ ਦੇ ਧਾਰਮਿਕ ਰਸਮ ਨੂੰ ਨਿੰਦਣਾ, ਨਹੀਂ। ਸਤਿਗੁਰੂ ਮਹਾਰਾਜ ਦਾ ਇਹ ਨਹੀਂ ਸਿਧਾਂਤ, ਕਿਉਂਕਿ ਸਤਿਗੁਰੂ ਤਾਂ ਸਭਨਾਂ ਨਾਲ ਪਿਆਰ ਕਰਦੇ ਨੇ। ਜਗਤ ਵਿੱਚ ਗੁਰੂ ਗੁਰੂ ਰਿਹਾ, ਪੀਰ ਪੀਰ ਰਿਹਾ, ਪੀਰ ਨੂੰ ਮੰਨਣ ਵਾਲੇ ਪੀਰ ਨੂੰ ਮੰਨਣਗੇ, ਗੁਰੂ ਨੂੰ ਮੰਨਣ ਵਾਲੇ ਗੁਰੂ ਨੂੰ ਮੰਨਣਗੇ। ਪਰ ਜੇ ਇੱਕੋ ਟਾਈਮ ਗੁਰੂ ਵੀ ਹੈ ਤੇ ਪੀਰ ਵੀ ਹੈ, ਉਹ ਕੌਣ ਹੈ? ਬਾਬਾ ਨਾਨਕ। ਜੇ ਹਿੰਦੂ ਹੈ ਮੰਦਿਰ ਵਿੱਚ ਜਾਏਗਾ, ਜੇ ਮੁਸਲਮਾਨ ਹੈ ਮਸੀਤ ਵਿੱਚ ਜਾਏਗਾ, ਹਿੰਦੂ ਮਸੀਤ ਵਿੱਚ ਨਹੀਂ ਜਾਏਗਾ, ਮੁਸਲਮਾਨ ਮੰਦਿਰ ਵਿੱਚ ਨਹੀਂ ਜਾਏਗਾ, ਪਰ ਬਾਬਾ ਨਾਨਕ ਹੈ ਜਿਹੜਾ ਮਸੀਤ ਵਿੱਚ ਵੀ ਗਿਆ, ਜਿਹੜਾ ਮੱਕੇ ਵਿੱਚ ਵੀ ਗਿਆ, ਜਿਹੜਾ ਜਗਨਨਾਥਪੁਰੀ ਦੇ ਵਿੱਚ ਵੀ ਗਿਆ, ਤੇ ਉੱਥੇ ਜਾ ਕੇ ਸਮਝਾਇਆ ਕੀ ਹੈ? ਨਿਰੋਭਾ ਭਾਵੇ ਨੇ ਇੱਕ ਵਾਰੀ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ, ਸਤ ਸੰਗਤ ਗੁਰੂ ਕੇ ਕੀਰਤਨੀ ਭਾਈ ਧਰਮ ਸਿੰਘ ਜੀ ਜਖਮੀ, ਆਖਣ ਲੱਗੇ ਤੁਸੀਂ ਰਾਗਾਂ ਦੇ ਜਾਣਕਾਰ ਹੋ ਤੇ ਕਿਰਪਾ ਕਰੋ, ਧਨਾਸਰੀ ਰਾਗ ਦੇ ਅੰਦਰ ਜਿਹੜਾ ਬਾਬਾ ਜੀ ਨੇ ਗਾਵਿਆ ਹੈ ਆਰਤੀ ਵਾਲਾ ਸ਼ਬਦ, ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਵਾਲਾ, ਮੈਨੂੰ ਕਿਰਪਾ ਕਰਕੇ ਸੁਣਾਓ। ਭਾਈ ਧਰਮ ਸਿੰਘ ਜੀ ਨੇ ਸੁਣਾਇਆ ਜਖਮੀ ਜੀ ਨੂੰ, ਤੇ ਸੁਣ ਕੇ ਵਿਨੋਬਾ ਭਾਵੇ ਅੱਛ ਅੱਛ ਕਰ ਉੱਠੇ, ਕਹਿਣ ਲੱਗੇ ਇਸ ਤੋਂ ਘੱਟ ਜਗਨਨਾਥ ਦੀ ਆਰਤੀ ਕੀ ਹੋਣੀ ਚਾਹੀਦੀ, ਇਸ ਤੋਂ ਘੱਟ ਜਗਨਨਾਥ ਦੀ ਆਰਤੀ ਕੀ ਹੋਣੀ ਚਾਹੀਦੀ। ਤੇ ਜਦੋਂ ਰਵਿੰਦਰਨਾਥ ਨੂੰ ਟਗੋਰ ਨੂੰ ਜਿਹੜਾ ਨਾ ਸਵਾਲ ਕੀਤਾ ਗਿਆ, ਤੁਸੀਂ ਰਾਸ਼ਟਰੀ ਗੀਤ ਲਿਖਿਆ ਹੈ, ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਸੀ? ਕਹਿਣ ਲੱਗੇ ਮੈਂ ਸਮਝਦਾ ਹਾਂ ਕਿ ਜਿਹੜਾ ਬਾਬਾ ਨਾਨਕ ਨੇ ਆਰਤੀ ਵਾਲਾ ਸ਼ਬਦ ਉਚਾਰਨ ਧਨਾਸਰੀ ਰਾਗ ਦੇ ਅੰਦਰ ਕੀਤਾ ਹੈ, ਇਸ ਤੋਂ ਵੱਡਾ ਰਾਸ਼ਟਰੀ ਗੀਤ ਕੋਈ ਹੋਰ ਹੋ ਹੀ ਨਹੀਂ ਸਕਦਾ, ਰਾਸ਼ਟਰੀ ਗੀਤ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ। ਤੇ ਜੇ ਇਹ ਗੀਤ, ਇਹ ਸ਼ਬਦ, ਇਹ ਪਾਵਨ ਗੁਰੂ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਤੇ ਸਤ ਸੰਗਤ ਸਮਝ ਆ ਜਾਵੇ, ਕੋਈ ਉੱਚਾ ਨਹੀਂ, ਕੋਈ ਨੀਵਾ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ, ਸਾਰੇ ਇੱਕ ਬਰਾਬਰ ਨੇ। ਕਿਉਂਕਿ ਬਾਬੇ ਨੇ ਕਹਿ ਦਿੱਤਾ ਸੀ ਨਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਬਸ ਆਹ ਗੱਲ ਧਿਆਨ ਵਿੱਚ ਰੱਖਣੀ, ਗੁਰੂ ਦੀ ਸਿੱਖਿਆ ਨਾਲ ਇਹ ਜੋਤ ਅੰਦਰ ਪ੍ਰਗਟ ਹੁੰਦੀ। ਸਤਿ ਸੰਗਤ, ਬਾਬਾ ਨਾਨਕ ਮੱਕੇ ਵਿੱਚ ਗਏ ਤੇ ਮੈਂ ਬੇਨਤੀ ਕਰਾਂ ਹੁਣ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਕੋਈ ਉਲੰਘਣ ਦਾ ਯਤਨ ਕਰੇ, ਜਾਂ ਕਿਸੇ ਗੁਰੂ ਘਰ ਵਿੱਚ ਵੀ ਕੋਈ ਗੁਰੂ ਘਰ ਦੀ ਮਰਿਆਦਾ ਨੂੰ ਉਲੰਘਣ ਦਾ ਯਤਨ ਕਰੇ ਗੁੱਸਾ ਤਾਂ ਸਾਨੂੰ ਵੀ ਆਉਂਦਾ ਹੈ, ਪਰ ਬਾਬਾ ਜੀ ਨੇ ਉੱਥੇ ਜਾ ਕੇ ਜਿਹੜਾ ਕੌਤਕ ਵਰਤਾਇਆ ਹੈ, ਨਾ ਸਤ ਸੰਗਤ ਮੱਖੇ ਦੀ ਹੇਠੀ ਕੀਤੀ, ਨਾ ਕਾਜ਼ੀਆਂ ਦੀ ਹੇਠੀ ਕੀਤੀ, ਬਲਕਿ ਉਹਨਾਂ ਨੂੰ ਸਮਝਾਇਆ ਕਿ ਆਪਾਂ ਪੜ੍ਹਦੇ ਹਾਂ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ, ਕੂਜਾ ਵਾਂਗ ਮੁਸੱਲਾ ਧਾਰੀ। ਫਿਰ ਆਖਦੇ ਨੇ ਬਾਬਾ ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਪੈਰਾਤੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਇੱਥੇ ਤਸੱਲੀ ਨਹੀਂ ਹੋਈ, ਆਖਣ ਲੱਗਾ ਜੀਵਨ ਮਾਰੀ ਲੱਤ ਦੀ ਜਿਹੜਾ ਕਿਹੜਾ ਸੁੱਤਾ ਕੁਫਰ ਕੁਫਾਰੀ, ਤੇ ਨਾਲ ਹੀ ਆਖਦਾ ਹੈ ਲੱਤਾਂ ਵੱਲ ਖੁਦਾਏ ਦੇ, ਕਿਉਂ ਕਰ ਹੋਏ ਪਿਆ ਬਜ਼ਗਾਰੀ, ਟੰਗੋ ਪਗੜ ਘਸੀਟਿਆ ਕਿੰਨੇ ਜੀਵਨ ਨੇ, ਫਿਰਿਆ ਮੱਕਾ ਕਲਾ ਦਿਖਾਰੀ। ਤੁਲਸਾ ਨੇ ਕੇਵਲ ਦਾਸੀ ਨੇ ਸਤਿਗੁਰਾਂ ਦੇ ਚਰਨਾਂ ਨਾਲ ਆਪਣਾ ਮਸਤਕ ਹੀ ਲਾਇਆ ਸੀ ਤੇ ਪੁਕਾਰ ਉੱਠੀ, ਆਖਣ ਲੱਗੀ ਮਾਂ ਤੇਰਾ ਪੁੱਤਰ ਇੱਥੇ ਨਹੀਂ। ਅਗਲੀ ਗੱਲ ਅਜੇ ਕਰਨੀ ਸੀ, ਮਾਂ ਨੇ ਆ ਕੇ ਵੇਖਿਆ, ਬਾਬਾ ਨਾਨਕ ਜੀ ਨੇ ਮੂੰਹ ਤੋਂ ਕੱਪੜਾ ਲਾਇਆ ਤੇ ਆਖਣ ਲੱਗੇ ਝੱਲੀ ਆਖਦੀ ਹੈ ਕਿ ਬਾਬਾ ਨਾਨਕ ਇੱਥੇ ਨਹੀਂ, ਤੇ ਮਹਾਰਾਜ ਆਖਣ ਲੱਗੇ ਮਾਂ ਹੈ ਤਾਂ ਝੱਲੀ ਪਰ ਵਾਹਿਗੁਰੂ ਦੇ ਦਰ ਤੇ ਸਵੱਲੀ, ਧਿਆਨ ਦੇਵੋ ਵਾਹਿਗੁਰੂ ਦੇ ਦਰ ਤੇ ਸਵੱਲੀ, ਜੀਵਨ ਨੇ ਲੱਤ ਮਾਰੀ ਤੇ ਲੱਤ ਮਾਰੇ ਦੇ ਸਰੀਰ ਨਾਲ ਲੱਗੀ ਤੇ ਸਤਿਗੁਰੂ ਦੀ ਕਿਰਪਾ ਵਰਤੀ, ਉਹ ਜੀਵਨ ਪੁਕਾਰਨ ਲੱਗ ਪਿਆ, ਆਖਣ ਲੱਗਾ ਲੋਕੋ ਮੱਕਾ ਘੁੰਮ ਗਿਆ, ਕਿਉਂਕਿ ਉਸਦਾ ਜਿਹੜਾ ਸੀ ਨਾ ਦਿਮਾਗ ਰੋਸ਼ਨ ਹੋ ਗਿਆ, ਉਸਦਾ ਅੰਦਰ ਰੋਸ਼ਨ ਹੋ ਗਿਆ, ਉਹਨੂੰ ਨਜ਼ਰ ਆ ਗਿਆ ਕਿ ਕੇਵਲ ਮੱਕੇ ਵਿੱਚ ਰੱਬ ਨਹੀਂ, ਵਾਹਿਗੁਰੂ ਸਾਰੀਆਂ ਜਗ੍ਹਾ ਤੇ। ਮਹਾਰਾਜ ਨੇ ਜਿਹੜਾ ਭਾਣਾ ਜਗਨਨਾਥਪੁਰੀ ਦੇ ਅੰਦਰ ਵਰਤਾਇਆ, ਜਾਂ ਸੁਲਤਾਨਪੁਰ ਦੀ ਮਸੀਤ ਦੇ ਅੰਦਰ ਵਰਤਾਇਆ, ਜਾਂ ਮੱਕੇ ਦੇ ਅੰਦਰ ਵਰਤਾਇਆ, ਸਤਿਗੁਰੂ ਦਾ ਮਕਸਦ ਨਹੀਂ ਸੀ ਕੋਈ ਵੀ ਕਿ ਮੈਂ ਇਹਨਾਂ ਦੇ ਧਰਮ ਸਥਾਨਾਂ ਦੀ ਕੋਈ ਨਿੰਦਿਆ ਕਰਨੀ ਜਾਂ ਇਹਨਾਂ ਦੀ ਮਰਿਆਦਾ ਨੂੰ ਭਰਨਾ, ਕੇਵਲ ਇਹ ਦੱਸਣਾ ਸੀ, ਕਿਉਂਕਿ ਜਦੋਂ ਸਾਰੇ ਕਾਜ਼ੀ ਮੁੱਲਾ ਇਕੱਠੇ ਹੋ ਗਏ, ਆਖਣ ਲੱਗੇ ਬਾਬਾ ਸਾਡੇ ਮਨ ਦੇ ਵਿੱਚ ਖਿਆਲ ਹੈ ਵੱਡਾ ਹਿੰਦੂ ਤੇ ਮੁਸਲਮਾਨ, ਹੁਣ ਉਹਨਾਂ ਨੂੰ ਸੀ ਵੀ ਬਾਬਾ ਸਾਡੇ ਅਸਥਾਨ ਤੇ ਖੜਾ ਹੋਇਆ, ਕਿਉਂਕਿ ਕਈ ਵਾਰੀ ਬਹੁਤ ਸਾਰੇ ਬੰਦੇ ਜਿਹੜੇ ਧਾਰਮਿਕ ਵਾਂਦੇ ਨੇ ਮੌਕੇ ਦੇ ਮੁਤਾਬਕ ਬਦਲ ਜਾਂਦੇ ਨੇ, ਜਿੱਥੇ ਖੜੇ ਹੋਣ ਉੱਥੋਂ ਦੀ ਗੱਲ ਕਰਦੇ ਨੇ, ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਦਾਸ, ਉਹਨਾਂ ਦੀ ਹਾਲਤ ਇਹ ਹੁੰਦੀ। ਉਹਨਾਂ ਨੇ ਸੋਚਿਆ ਹਕੂਮਤ ਸਾਡੀ, ਕਾਜ਼ੀ ਸਾਡਾ, ਮੰਦਰ ਸਾਡਾ, ਸਾਡਾ ਅਸਥਾਨ, ਤੇ ਬਾਬਾ ਸਾਡੀ ਗੱਲ ਕਰੇਗਾ। ਪਰ ਬਾਬੇ ਨੇ ਉਸ ਵੇਲੇ ਕੀ ਆਖਿਆ ਸੀ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨ, ਦੱਸ ਸਾਨੂੰ ਬਾਬਾ ਵੱਡਾ ਹਿੰਦੂ ਹੈ ਜਾਂ ਮੁਸਲਮਾਨ। ਤੇ ਬਾਬੇ ਨੇ ਕੀ ਆਖਿਆ ਸੀ, ਬਾਬਾ ਆਖੇ ਹਾਜ਼ੀਆਂ, ਬਾਬਾ ਆਖੇ ਹਾਜ਼ੀਆਂ,
ਬਾਬਾ ਆਖੇ ਹਾਜ਼ੀਆਂ, ਬਾਬਾ ਆਖੇ ਹਾਜ਼ੀਆਂ,
ਬਾਬਾ ਆਖੇ ਹਾਜ਼ੀਆਂ, ਬਾਬਾ ਆਖੇ ਹਾਜ਼ੀਆਂ,
ਬਾਬਾ ਆਖੇ ਹਾਜ਼ੀਆਂ, ਬਾਬਾ ਆਖੇ ਹਾਜ਼ੀਆਂ।
ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ,
ਅਮਲਾਂ ਬਾਜੋਂ ਦੋਨੋਂ ਰੋਈ, ਸ਼ੁਭ ਅਮਲਾਂ ਬਾਜੋਂ।
ਕੱਚਾ ਰੰਗ ਕਸੁੰਬ ਦਾ ਪਾਰੀ ਧੋਤੇ ਫਿਰ ਨਰ ਹੋਈ, ਪਰ ਨਾਲ ਹੀ ਆਖਦੇ ਨੇ ਹਿੰਦੂ ਮੁਸਲਮਾਨ ਦੋਏ, ਦਰਗਾਹ ਅੰਦਰ ਲੈਣ ਨਾ ਢੋਈ, ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ, ਰਾਹ ਸ਼ੈਤਾਨੀ ਦੁਨੀਆਂ ਗੋਈ। ਬਾਬੇ ਨੇ ਆਖਿਆ ਸ਼ੁਭ ਅਮਲ ਕਰੋ ਤੇ ਸਾਧ ਸੰਗਤ ਬਾਬੇ ਨਾਨਕ ਦਾ ਸੰਦੇਸ਼ ਹੀ ਦੁਨੀਆਂ ਨੂੰ ਇਹ ਸੀ ਕਿ ਅਮਲਾਂ ਤੋਂ ਬਗੈਰ ਨਹੀਂ ਕਿਉਂਕਿ ਕਰਨੀ ਬਾਜੋ ਤਰੇ ਨਾ ਕੋਈ ਸਭਨਾ ਕਾਦਰ ਲੇਖਾ ਹੋਈ ਸਭਨਾ ਕਾਦਰ ਲੇਖਾ ਹੋਈ ਕਰਨੀ ਬਾਜੋ ਤਰੇ ਨਾ ਕੋਈ ਤੇ ਇਸੇ ਵਾਸਤੇ ਆਖਿਆ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸੋ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਾਈ ਦੇ ਲੰਮੀ ਨਦਰ ਨਿਹਾਲੀਐ ਤਵੇ ਹਾਂ ਪਾਸਾ ਢਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤਵੇ ਹਾਂ ਪਾਸਾ ਢਾਲੀਐ ਕਿਸ ਲਾਹੇ ਉੱਪਰ ਘਾਲੀਐ ਲਾਹੇ ਦਾ ਕੰਮ ਜਿਹੜਾ ਉਸ ਉੱਤੇ ਮਿਹਨਤ ਕਰੀਏ ਜਿਸ ਵਿੱਚੋਂ ਲਾਹਾ ਪ੍ਰਾਪਤ ਹੋਣਾ ਤੇ ਮਹਾਰਾਜ ਕਿਰਪਾ ਕਰਦੇ ਨੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਨਾ ਸਾਰਿਆਂ ਦੇ ਵਿੱਚ ਵਰਤ ਰਿਹਾ ਸਾਰਿਆਂ ਵਿੱਚ ਉਸਦੀ ਜੋਤ ਹੈ ਆਹ ਅਸੀਂ ਬੜੀ ਵਾਰੀ ਕਹਿੰਦੇ ਹਾਂ ਗੁਰੂ ਮਹਾਰਾਜ ਨੇ ਲੱਤ ਦਾ ਜਵਾਬ ਮੱਤ ਨਾਲ ਦਿੱਤਾ ਲੱਤ ਦਾ ਜਵਾਬ ਲੱਤ ਨਾਲ ਨਹੀਂ ਪਰ ਅੱਜ ਮੱਤ ਨਾਲ ਦੇਣ ਦੀ ਜਵਾਏ ਬਜਾਏ ਲੱਤਾਂ ਦੀ ਜਗ੍ਹਾ ਲੱਤਾਂ ਹੀ ਵਰਤੀਆਂ ਜਾ ਰਹੀਆਂ ਫਿਰ ਧਿਆਨ ਦੇ ਦਿਓ ਚਾਹੀਦਾ ਸੀ ਬਾਬਾ ਨਾਨਕ ਦੀ ਵਿਚਾਰਧਾਰਾ ਨੂੰ ਅਸੀਂ ਸਾਰੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ ਤੇ ਸਾਧ ਸੰਗਤ ਲੱਤਾਂ ਮਾਰਨ ਵਾਲਿਆਂ ਨੂੰ ਵੀ ਜਵਾਬ ਮੱਤ ਨਾਲ ਦਿੰਦੇ ਭਾਵੇਂ ਕਾਜੀ ਹੋਵੇ ਜਿਉਣ ਤੇ ਭਾਵੇਂ ਬਾਬਾ ਦਾਤੂ ਜੀ ਹੋਣ ਮਹਾਰਾਜ ਨੇ ਲੱਤ ਮਾਰਨ ਤੋਂ ਬਾਅਦ ਵੀ ਲੱਤ ਫੜ ਲਈ ਸੀ ਆਖਿਆ ਗੁਰੂ ਪੁੱਤਰ ਸਰੀਰ ਬੁੱਢਾ ਹੈ ਤੁਹਾਡੇ ਸਰੀਰ ਦੇ ਅੰਗ ਕੋਮਲ ਨੇ ਤੁਹਾਨੂੰ ਦੁੱਖ ਹੋਇਆ ਹੋਵੇਗਾ ਪਰ ਮੇਰੇ ਪ੍ਰਤੀ ਹੁਕਮ ਕਰੋ ਬਾਬਾ ਦਾਤੂ ਜੀ ਨੇ ਉਹ ਗੱਲ ਕਹੀ ਨੀ ਮੈਂ ਬੇਨਤੀ ਕਰਿਆ ਸਿਰਫ ਇਹ ਕਹੀ ਜਾਣਾ ਵੀ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਪ੍ਰਮਾਣ ਜਿੰਨੇ ਮਰਜ਼ੀ ਮੈਂ ਵੀ ਦੇ ਦਿਆਂ ਤੁਸੀਂ ਵੀ ਦੇ ਦੇਵੋਗੇ ਘੱਟ ਘੱਟ ਮੈਂ ਹਰ ਜੂ ਬੰਸੈ ਸੰਤਨ ਕਹੇ ਪੁਕਾਰ ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਕਿੰਨੇ ਸ਼ਬਦ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਰੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਭ ਠਾਈ ਇੱਥੇ ਮਹਾਰਾਜ ਆਖਦੇ ਨੇ ਸੱਚੇ ਮਾਲਕ ਵਾਹਿਗੁਰੂ ਪਰਮਾਤਮਾ ਜੀ ਸੱਚੇ ਪਾਤਸ਼ਾਹ ਤੂੰ ਸਾਰਿਆਂ ਦੇ ਵਿੱਚ ਵਰਤ ਰਹੇ ਹੈ ਸਾਰਿਆਂ ਵਿੱਚ ਤੇਰੀ ਜੋਤ ਹੈ ਤੇ ਸਾਰੇ ਤੇਰੇ ਦਿਨ ਰਾਤ ਧਿਆ ਰਹੇ ਹਨ
ਸਭ ਤੁਝੀ ਥਾਵ ਮੰਗਦੀ ਮੇਰੀ ਸਾਹਾ ਤੂੰ ਸਭਨਾ ਕਰੇ ਇੱਕ ਦਾਤ
ਸਾਰੇ ਤੇਰੇ ਦਰ ਦੇ ਮੰਗਦੇ ਨੇ ਤੇਰੇ ਕੋਲੋਂ ਮੰਗਦੇ ਨੇ ਤੇ ਕੇਵਲ ਤੂੰ ਹੈ ਜਿਹੜਾ ਇਕੱਲਾ ਹੀ ਸਾਰਿਆਂ ਨੂੰ ਦਾਤਾ ਦੇ ਰਿਹਾ ਜਾਚਕ ਅਨੇਕ ਸੋ ਏਕ ਦਵਈਆ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸਤਿਗੁਰਾਂ ਦੀ ਮੰਗਣੀ ਹੋਈ ਤੇ ਸਾਧ ਸੰਗਤ ਸਭਨਾਂ ਨੂੰ ਮਹਾਰਾਜ ਨੇ ਖੁਸ਼ ਕੀਤਾ ਵਾਰੀ ਆਈ ਭਾਈ ਮਰਦਾਨਾ ਜੀ ਦੀ ਭਾਈ ਮਰਦਾਨਾ ਜੀ ਨੇ ਵੀ ਝੋਲੀ ਅੱਡੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੀ ਤੈਨੂੰ ਉਹ ਦਾਤ ਦੇਣੀ ਹੈ ਜਿਸ ਦਾਤ ਦੇ ਨਾਲ ਤੇਰਾ ਨਹੀਂ ਤੇਰੇ ਪਰਿਵਾਰ ਦੀਆਂ ਤੇਰੀਆਂ ਕੁੰਡਾਂ ਦੀਆਂ ਵੀ ਭੁੱਖਾਂ ਮਿਟ ਜਾਣਗੀਆਂ ਭਾਈ ਜੀ ਹੈਰਾਨ ਨੇ ਦੇਖੋ ਉਹਨੂੰ ਰਾਗ ਦੀ ਸੋਝੀ ਸੀ ਰਾਗ ਭਾਈ ਮਰਦਾਨਾ ਜੀ ਗਾਉਂਦੇ ਸੀ ਰਬਾਬ ਵਜਾਉਂਦੇ ਸੀ ਰਬਾਬੀ ਬਹੁਤ ਚੰਗੇ ਸੀ ਪਰ ਸਤਿਗੁਰ ਮਹਾਰਾਜ ਨੇ ਇੰਨਾ ਹੀ ਕਿਹਾ ਸੀ ਨਾ ਨਾਮ ਤੇਰਾ ਦਾਨਾ ਹੈ ਰਾਗ ਵਿੱਚ ਸ਼ਬਦ ਨੂੰ ਪਾ ਕੇ ਗਾ ਮਰਦਾਨਾ ਬਣ ਜਾਵੇਗਾ ਰਾਗ ਨੂੰ ਕਿਉਂਕਿ ਫਰਿੰਦੇ ਨੇ ਵੀ ਇਹੋ ਗੱਲ ਕਹੀ ਸੀ ਵੀ ਜਦੋਂ ਰਬਾਬ ਦਿੱਤੀ ਸੀ ਆਖਣ ਲੱਗੇ ਕੀਮਤ ਤੇ ਫਰਿੰਦਾ ਕਹਿਣ ਲੱਗਾ ਕੋਈ ਕੀਮਤ ਨਹੀਂ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬੇ ਨੇ ਮੈਨੂੰ ਪੈਸੇ ਦੇ ਕੇ ਭੇਜਿਆ ਭੈਣ ਜੀ ਨੇ ਹਿੱਸਾ ਪਾਇਆ ਹਾਲੇ ਕਿ 760 ਰੁਪਈਏ ਬਾਬਾ ਜੀ ਦੇ ਬਚੇ ਸੀ ਪਰ ਬਾਬਾ ਜੀ ਨੇ ਕਹਿ ਦਿੱਤਾ ਸੀ ਨਵਾਬ ਨੂੰ ਲੋੜਵੰਦਾਂ ਦੇ ਅੰਦਰ ਵੰਡ ਦਿਓ ਤੇ ਜਦੋਂ ਰਬਾਬ ਦੇ ਪੈਸੇ ਲੈਣ ਲਈ ਭੇਜਿਆ ਭੈਣ ਦੇ ਘਰ ਕਿਉਂ ਭੈਣੋ ਤੁਹਾਡਾ ਹਿੱਸਾ ਪਾਇਆ ਬੀਬੀਆਂ ਨੂੰ ਪ੍ਰਚਾਰ ਵੀ ਸ਼ਾਮਿਲ ਕੀਤਾ ਸਤਿਗੁਰੂ ਮਹਾਰਾਜ ਨੇ ਭੇਜਿਆ ਭੈਣ ਜੀ ਕੋਲ ਪੈਸੇ ਲੈ ਕੇ ਫਿਰੰਦੇ ਕੋਲ, ਰਬਾਬ ਮਿਲ ਗਈ। ਪਰ ਰਬਾਬ ਦੇਣ ਤੋਂ ਪਹਿਲਾਂ ਪੁੱਛਿਆ ਰਬਾਬ ਕਿੱਥੇ ਵਜਾਣੀ ਆ, ਕਹਿਣ ਲੱਗਿਆ ਮੇਰਾ ਮੁਰਸ਼ਦ ਬਾਬਾ ਨਾਨਕ ਹੈ ਉਸਦੇ ਅੱਗੇ ਵਜਾਰੀ, ਤੇ ਆਖਣ ਲੱਗੇ ਇਸਦੀ ਭੇਟਾ ਬਸ ਇੰਨੀ ਹੈ ਇਹ ਰਬਾਬ ਕੇਵਲ ਤੇ ਕੇਵਲ ਬਾਬਾ ਨਾਨਕ ਦੇ ਅੱਗੇ ਵਜੇ, ਕਿਸੇ ਹੋਰ ਦੇ ਅੱਗੇ ਨਹੀਂ, ਇਹ ਰਬਾਬ ਬਾਬਾ ਨਾਨਕ ਦੇ ਅੱਗੇ ਵਜਣੀ ਚਾਹੀਦੀ। ਤੇ ਬਾਬੇ ਨੇ ਆਖਿਆ ਤੈਨੂੰ ਦਾਤ ਦੇਣੀ ਬਹੁਤ ਵੱਡੀ। ਆਖਣ ਲੱਗੇ ਬਾਬਾ ਕਿਰਪਾ ਕਰ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕੀਰਤਨ ਦੀ ਦਾਤ ਤੇਰੀ ਝੋਲੀ ਦੇ ਵਿੱਚ ਪਾਈ, ਕਿਉਂਕਿ ਬਾਬਾ ਰਾਗ ਜਾਣਦਾ ਭਾਈ ਮਰਦਾਨਾ ਜੀ, ਤੇ ਗੁਰੂ ਮਹਾਰਾਜ ਨੇ ਕੀਰਤਨ ਦੀ ਦਾਤ ਦਿੱਤੀ। ਆਖਣ ਲੱਗਾ ਬਾਬਾ ਜੀ ਮੇਰੇ ਪ੍ਰਤੀ ਹੁਕਮ, ਤੇ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਬਾਅਦ ਕਿਸੇ ਦੇ ਵੱਟ ਬੰਨੇ ਤੇ ਨਹੀਂ ਜਾਣਾ, ਕਿਉਂਕਿ ਪੁਸ਼ਤੀ ਜੱਦੀ ਖਾਣੀ ਇਹੋ ਕੰਮ ਸੀ ਨਾ, ਬਲੋਕਾਂ ਦੀ ਉਸਤਤ ਕਰਨੀ, ਖੇਤਾਂ ਵਿੱਚ ਜਾ ਕੇ ਦੁਕਾਨਾਂ ਤੇ ਜਾ ਕੇ ਉਹਨਾਂ ਦੇ ਦਰ ਤੇ ਜਾ ਕੇ ਉਹਨਾਂ ਨੂੰ ਪੈਸੇ ਦੇਣੇ। ਤੇ ਕਹਿਣ ਲੱਗੇ ਬਾਬਾ ਜੀ ਗੁਜ਼ਾਰਾ ਕਿਵੇਂ ਚੱਲੇਗਾ, ਗੁਜ਼ਾਰਾ ਕਿਵੇਂ ਚੱਲੇਗਾ? ਤੇ ਮਹਾਰਾਜ ਕਹਿਣ ਲੱਗੇ ਸਾਰੀਆਂ ਦਾਤਾਂ ਵਾਹਿਗੁਰੂ ਤੇਰੇ ਉੱਤੇ ਕਿਰਪਾ ਕਰੇਗਾ, ਤੈਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਣਗੀਆਂ। ਸ਼ੁਕਰਾਨਾ ਗੁਰੂ ਨਾਨਕ ਪਾਤਸ਼ਾਹ ਦਾ ਕਰਨਾ ਚਾਹੁੰਦਾ ਹੈ, ਪਰ ਬਾਬਾ ਜੀ ਕਹਿਣ ਲੱਗੇ ਸ਼ੁਕਰਾਨਾ ਉਸਦਾ ਕਰ ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦਾ ਦੇ ਲੈਂਦੇ ਥਗ ਭਾਈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਵੀ ਸਾਰੇ ਤੇਰੇ ਦਰ ਦੇ ਮੰਗਤੇ ਨੇ, ਤੂੰ ਇੱਕ ਪਾਤਸ਼ਾਹ ਹੈ, ਦਾਤਾ ਹੈ ਜਿਹੜਾ ਸਾਰੇ ਜੀਵਾਂ ਨੂੰ ਦਾਤਾ ਦੇ ਰਿਹਾ ਹੈ।
ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ।
ਸਭ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ। ਹੁਣ ਇਸਦਾ ਭਾਵ ਹੈ ਸਾਰੇ ਤੇਰੇ ਹੁਕਮ ਵਿੱਚ ਨੇ ਵਾਹਿਗੁਰੂ ਜੀ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਜਿਉਂ ਜੋ ਤੇਰਾ ਹੁਕਮ ਤਿਵੈ ਤਿਵ ਹੋਮਨਾ, ਕੀਤਾ ਕਰਨਾ ਸਰਬਰ ਜਾਈ ਕਿਸ਼ ਕੀਚਾ ਜੇ ਕਰ ਸਕੀਐ, ਆਪਣਾ ਕੀਤਾ ਕਿਸ਼ੂ ਨਾ ਹੋਵੇ, ਜਿਉਂ ਹਰ ਪਾਵੈ ਤਿਉਂ ਰੱਖੀਐ, ਮੇਰੇ ਹਰ ਜੋ ਸਭ ਕੋ ਤੇਰੇ ਵਸ, ਸਭ ਤੁਝ ਹੀ ਵਿੱਚ ਹੈ, ਸਭ ਕੋ ਤੁਝ ਵਿੱਚ ਹੈ ਮੇਰੇ ਸ਼ਾਹਾ, ਸਭ ਤੁਵੇਂ ਤੁਝੇ ਧਿਆਵੈ, ਤੁਸ ਤੇ ਬਾਹਰ ਕੋਈ ਨਾ ਹੈ, ਸਾਰੇ ਤੇਰੇ ਹੁਕਮ ਵਿੱਚ ਨੇ। ਵਾਹਿਗੁਰੂ ਜੀ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ, ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੇ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਕਿਉਂਕਿ ਆਪਾਂ ਪੜ੍ਹਦੇ ਹਾਂ ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਸਾਰੇ ਜੀਵ ਤੇਰੇ ਹੁਕਮ ਵਿੱਚ ਨੇ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ।
ਸਭ ਜੀਵ ਤੇਰੇ ਤੂੰ ਸਭ ਸਦਾ ਮੇਰੀ ਸਾਹਾ, ਸਭ ਤੁਝੀ ਮਾਹ ਸਮਾਹੇ।
ਸਾਰੇ ਜੀਵ ਤੇਰੇ ਨੇ ਮੇਰੇ ਪਾਤਸ਼ਾਹ ਜੀ, ਤੇ ਸਾਰਿਆਂ ਵਿੱਚ ਤੂੰ ਹੈ, ਤੇਰੇ ਤੋਂ ਪੈਦਾ ਹੋ ਕੇ ਸਾਰੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਜੈਸੀ ਏਕ ਆਗ ਤੇ ਕਨੂਕਾ ਕੋਟ ਆਗ ਉਠੈ, ਨਿਆਰੇ ਨਿਆਰੇ ਹੋਏ ਕਹਿ ਆਗ ਮੈਂ ਮਿਲਾਂਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਕ ਹੈ, ਧੂਰ ਕੇ ਕਨੂਕਾ ਸਭੇ ਧੂਰ ਹੀ ਸਮਾਂਗੇ। ਫਿਰ ਆਖਦੇ ਨੇ ਜੈਸੇ ਏਕ ਨਦ ਤੇ ਤਰੰਗ ਕੋਟ ਉਭਜਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਗੇ। ਐਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਭੂਤ ਅਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੇ ਤਾਹੀ ਮੈਂ ਸਮਾਹੀਏ। ਸਾਰੇ ਜੀਵ ਵਾਹਿਗੁਰੂ ਪਰਮਾਤਮਾ ਜੀ ਤੇਰੇ ਤੋਂ ਬਰੇ ਨੇ, ਸਾਰੇ ਜੀਵ ਤੇਰੇ ਹਨ, ਸਾਰਿਆਂ ਵਿੱਚ ਤੂੰ ਹੈ, ਤੇ ਅੰਤ ਵਿੱਚ ਸਾਰਿਆਂ ਨੇ ਤੇਰੇ ਵਿੱਚ ਹੀ ਸਮਾ ਜਾਣਾ ਹੈ।
ਸਭਨਾ ਕੀ ਤੂੰ ਆਸ ਹੈ ਮੇਰੀ ਪਿਆਰੀ, ਸਭ ਤੁਝੇ ਧਿਆਵਹਿ ਮੇਰੇ ਸਾਹੇ।
ਇਹ ਮੇਰੇ ਪਾਤਸ਼ਾਹ ਸਾਰੇ ਜੀਵਾਂ ਨੂੰ ਤੇਰੇ ਤੇਰੀ ਆਸ, ਕਿਉਂਕਿ ਤੂੰ ਹੀ ਇੱਛਾ ਪੂਰਕ ਹੈ, ਸਾਰੀਆਂ ਇੱਛਾ ਤੇਰੀ ਕਿਰਪਾ ਦੇ ਨਾਲ ਹੀ ਪੂਰੀਆਂ ਹੁੰਦੀਆਂ ਨੇ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮਹਾਰਾਜ ਆਖਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅਰੇ ਤਾ ਸਰਬ ਸੁਖ ਪਾਵੈ ਮੇਰੇ ਮਨਾ। ਮਹਾਰਾਜ ਕਿਰਪਾ ਕਰਦੇ ਨੇ ਸਾਰੇ ਜੀਵਾਂ ਨੂੰ, ਤੇਰੀ ਹੀ ਆਸ ਹੈ ਭਾਵ ਸਾਰੇ ਇਸ਼ਾਵਾਂ ਤੇਰੇ ਕੋਲੋਂ ਹੀ ਪੂਰੀਆਂ ਕਰਦੇ ਨੇ ਤੇ ਸਾਰੇ ਜੀਵ ਤੇਰਾ ਹੀ ਧਿਆਨ ਧਰੇ ਨੇ। ਤੁਝੇ ਧਿਆਨ ਮੇਰੇ ਸ਼ਾਹ, ਸਾਰੇ ਜਿਹੜੇ ਜੀਵ ਨੇ ਨਾ ਤੇਰੇ ਪੈਦਾ ਕੀਤੇ ਹੋਏ ਤੇਰਾ ਹੀ ਧਿਆਨ ਧਰੇ ਨੇ, ਤੇਰੇ ਹੀ ਧਿਆਨ ਵਿੱਚ ਜੁੜੇ ਹੋਏ ਨੇ। ਸਾਰਿਆਂ ਨੂੰ ਤੇਰੇ ਤੇ ਹੀ ਆਸ ਹੈ, ਸਾਰੇ ਤੇਰੇ ਨਾਲ ਹੀ ਜੁੜੇ ਹੋਏ ਹਨ।
ਜਿਉਂ ਭਾਵੈ ਤਿਉ ਰੱਖ ਤੂੰ ਮੇਰੀ ਪਿਆਰੀ, ਸੱਚ ਨਾਨਕ ਕੇ ਬਾਤ ਸਾਹ।
ਹੁਣ ਸਾਧ ਸੰਗਤ ਇਹ ਹੈ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਨ ਦਾ ਢੰਗ। ਪਹਿਲਾਂ ਵਾਹਿਗੁਰੂ ਦੀਆਂ ਸਿਫਤਾਂ ਕੀਤੀਆਂ, ਵਾਹਿਗੁਰੂ ਮਹਾਰਾਜ ਦੇ ਗੁਣ ਗਾਏ ਤੇ ਅਖੀਰ ਵਿੱਚ ਆਖਿਆ ਜਿਉਂ ਭਾਵੈ ਤਿਉਂ ਰਾਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਅਖੀਰ ਵਿੱਚ ਕਿਰਪਾ ਕਰ ਰਹੇ ਨੇ ਕਿ ਇਹ ਮੇਰੇ ਸੱਚੇ ਪਾਤਸ਼ਾਹ, ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ ਪ੍ਰਭੂ ਜੀ, ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਰੱਖ, ਆਪਣੀ ਮਰਜ਼ੀ ਨਹੀਂ, ਜਿਵੇਂ ਤੈਨੂੰ ਚੰਗਾ ਲੱਗੇ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਵੇਂ ਤੈਨੂੰ ਚੰਗਾ ਲੱਗੇ ਉਵੇਂ ਹੀ ਮੈਨੂੰ ਆਪਣੇ ਨਾਲ ਜੋੜੀ ਰੱਖ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖ, ਆਪਣੀ ਕਿਰਪਾ ਦਾ ਪਾਤਰ ਜਿਹੜਾ ਨਾ ਉਹ ਜੀਵਨ ਦੇ ਅੰਦਰ ਬਣਾਈ ਰੱਖ, ਕਿਉਂਕਿ ਮੇਰੀ ਹਸਤੀ ਤੇਰੇ ਤੋਂ ਬਗੈਰ ਨੀ, ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਕਿਉਂਕਿ ਆਪਾਂ ਜਾਣਦੇ ਹਾਂ ਸਾਡੀ ਮਰਜ਼ੀ ਨਹੀਂ ਚੱਲਣੀ, ਮਰਜ਼ੀ ਵਾਹਿਗੁਰੂ ਪਰਮਾਤਮਾ ਦੀ ਚੱਲਣੀ। ਮਹਾਰਾਜ ਨੇ ਇੱਕ ਬਚਨ ਕਿਹਾ ਹੈ, ਪਾਤਸ਼ਾਹ ਜੀ ਆਖਦੇ ਨੇ ਅਸੀਂ ਸਲਾਹ ਕਰਦੇ ਹਾਂ ਵੀ ਅਸੀਂ ਫਲਾਣੇ ਪਾਸੇ ਜਾਣਾ, ਪਰ ਵਾਹਿਗੁਰੂ ਦੀ ਮਰਜ਼ੀ ਨਹੀਂ। ਉਹ ਕਹਿੰਦਾ ਨਹੀਂ, ਮੈਂ ਤੈਨੂੰ ਹੋਰ ਪਾਸੇ ਲੈ ਕੇ ਜਾਣਾ। ਕਿ ਵਾਹਿਗੁਰੂ ਦੀ ਮਰਜ਼ੀ ਚੱਲੇਗੀ ਜਾਂ ਸਾਡੀ ਮਰਜ਼ੀ ਚੱਲੇਗੀ? ਵਾਹਿਗੁਰੂ ਦੀ, ਕਿਉਂਕਿ ਮਤਾ ਕਰੇ ਪਛਚਮ ਕੈ ਤਾਈ ਪੂਰਬ ਹੀ ਲੈ ਜਾਤ। ਅਸੀਂ ਆਪਣੀ ਮਤ ਦੇ ਮੁਤਾਬਕ ਮਤਾ ਕਰਦੇ ਹਾਂ, ਸਲਾਹ ਕਰਦੇ ਹਾਂ ਕਿ ਅਸੀਂ ਪੱਛਮ ਵਾਲੇ ਪਾਸੇ ਜਾਣਾ, ਪਰ ਉਹ ਆਖਦਾ ਨਹੀਂ ਪੂਰਬ ਵਾਲੇ ਪਾਸੇ ਜਾਓ। ਮਤਾ ਕਰੇ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਮਹਾਰਾਜ ਆਖਦੇ ਨੇ ਜੋ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਸੋ ਬਾਤ, ਸਿਆਣਪ ਕਾਹੂ ਕਾਮ ਨਾ ਆਤ। ਸਾਡੀ ਚਤਰਾਈ ਸਾਡੀ ਚਲਾਈ ਚਰਾਕੀ ਕਿਸੇ ਕੰਮ ਨਹੀਂ ਆਉਣੀ, ਹੋਣਾ ਉਹ ਹੈ ਜੋ ਵਾਹਿਗੁਰੂ ਪਰਮਾਤਮਾ ਨੇ ਕਰਨਾ। ਤੇ ਆਪਾਂ ਸਮਾਪਤੀ ਕਰੀਏ, ਸਮਾਂ ਹੋ ਚੁੱਕਾ ਹੈ। ਭਾਈ ਮਰਦਾਨਾ ਜੀ, ਕੁਝ ਵਿਦਵਾਨ ਕਹਿੰਦੇ ਨੇ 47 ਸਾਲ, ਕੁਝ 50 ਸਾਲ, ਕੁਝ 54 ਸਾਲ ਵੀ ਕਹਿੰਦੇ ਨੇ, ਪਰ ਲੰਬਾ ਸਮਾਪਾ ਕਹਿ ਲਈਏ। ਬਾਬਾ ਨਾਨਕ ਦਾ ਸਾਥ ਦਿੱਤਾ ਤੇ ਫਿਰ ਗੋਡੇ ਨਾਲ ਗੋਡਾ ਜੋੜ ਕੇ ਕੀਰਤਨ ਵੀ ਕਰਦੇ ਰਹੇ ਨੇ, ਸਤਿਗੁਰੂ ਮਹਾਰਾਜ ਦੇ ਨਾਲ ਕੀਰਤਨ ਵੀ ਬਹਿ ਕੇ ਨਾਲ ਕਰਦੇ ਰਹੇ ਨੇ। ਪਰ ਜਦੋਂ ਵੀ ਮਹਾਰਾਜ ਨੇ ਇੱਕ ਪੜਾਅ ਤੋਂ ਦੂਜੇ ਪੜਾਅ ਵੱਲ ਚੱਲਣਾ ਤੇ ਭਾਈ ਜੀ ਨੇ ਪੁੱਛ ਲੈਣਾ, ਬਾਬਾ ਜੀ ਹੁਣ ਕਿੱਧਰ ਜਾਣਾ, ਅਗਲਾ ਪ੍ਰੋਗਰਾਮ ਕੀ? ਆਪ ਜੀ ਜਨਮ ਸਾਖੀ ਦੇ ਅੰਦਰ ਜਾਂ ਇਤਿਹਾਸਕਾਰਾਂ ਦੇ ਬੋਲ ਪੜ੍ਹਦੇ ਹੋ, ਬਾਬਾ ਜੀ ਨੇ ਕੀ ਆਖਣਾ? ਆਖਣਾ ਭਾਈ ਮਰਦਾਨਾ ਜੀ, ਜਾਵਾਂਗੇ ਉੱਧਰ, ਜਾਵਾਂਗੇ ਉੱਥੇ ਜਿੱਥੇ ਕਰਤਾਰ ਲੈ ਜਾਏਗਾ। ਇਹ ਬਚਨ ਆਪਾਂ ਆਮ ਪੜ੍ਹਦੇ ਹਾਂ, ਜਿਉਂ ਭਾਵੇ ਤਿਉਂ ਰਾਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। महाराज आखते भी भाई मरदाना जी जावे उधर जिधर वाहगुरु लै जाएगा जिधर करतार लै जाएगा। हम इतने अपनी मर्जी नहीं, इतने मर्जी वाहगुरु की। वाहगुरु कौन पाता है? जिसन वाहगुरु का भाणा पाता है। महाराज के बचन आप पढ़ते हैं पावन बाणी के अंदर। वाहगुरु चंगे कौन लगते हैं? जिहड़े वाहगुरु की रजा में चलते हैं। हर के गुण हर भाम दे से गुरु ते पाए। या आप पढ़ते हैं सो सिर सखा बंद पह पाई, जे गुर के पाने विच आवै अपने पाने जो चलै पाई, विछड़ चोटा खावै सतगुरु कृपा करन असी सात संगत दाता भी प्राप्त करिए ते दाते नूं भी चेते करिए। लोक नाल परलोक सौरेगा ते हमेशा उस दी रजा विच अपने जीवन नूं टाल दीए। जीवन विच दुख आवे सुख आवे केवल ते केवल एक दा आधार एक दी टेक अपने जीवन दे अंदर मनी। लोक नाल परलोक सौरेगा भुलां चुकां दी खिमा सतगुरु कृपा करन। आओ अखीरलियां पंक्तियां दा पाठ सरवण करो जी।
सबना की तू आस है मेरे प्यारे
सतगुरु जी।